ਸਤਿਕਾਰਯੋਗ ਗੁਰੂ ਖਾਲਸਾ ਜੀ, ਫਤਿਹ ਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਣੀ ਦਾ ਸਿਰਲੇਖ ਹੈ ਪਹਿਰੇ, ਤੇ ਪਹਿਰੇ ਆਪ ਨੂੰ ਪਤਾ ਹੈ ਰਾਤ ਦੇ ਅਸੀਂ ਕਹਿੰਦੇ ਹਾਂ ਚਾਰ ਪਹਿਰ ਨੇ ਜੀਵਨ ਨੂੰ, ਉਹਨਾਂ ਨੇ ਕਹਿ ਦਿੱਤਾ ਇੱਕ ਰਾਤ ਹੈ, ਇੱਕ ਰਾਤ। ਤੇ ਹੁਣ ਜੇ ਇਹ ਹੀ ਪਤਾ ਲੱਗ ਜਾਏ ਨਾ ਮਨੁੱਖ ਨੂੰ, ਮੈਂ ਇੱਕ ਰਾਤ ਸਿਰਫ ਸੰਸਾਰ 'ਤੇ ਰਹਿਣਾ, ਇਹ ਜਿਹੜੀ ਰਾਤ ਆਉਣੀ ਹੈ ਤਾਂ ਕੀ ਕਰੇਗਾ, ਜਾਗ ਜਾਏਗਾ, ਸੁਚੇਤ ਹੋ ਜਾਵੇਗਾ, ਫਿਰ ਜਿਹੜੇ ਬਹੁਤ ਜ਼ਰੂਰੀ ਉਸ 'ਤੇ ਕਰਨ ਵਾਲੇ ਕੰਮ ਨੇ ਉਹ ਕਰੇਗਾ, ਇੱਕ ਮਿੰਟ ਵੀ ਬੰਦਾ ਨਾ ਆਪਣਾ ਗਵਾਏਗਾ, ਇੱਕ ਰਾਤ 'ਤੇ ਹੈ। ਸਾਹਿਬ ਕਹਿੰਦੇ ਨੇ ਇੱਕ ਰਾਤ ਹੀ ਹੈ ਜੀਵਨ, ਇਸ ਤੋਂ ਜ਼ਿਆਦਾ ਕੋਈ। ਬਾਣੀ ਵਿੱਚੋਂ ਕੁਛ ਪ੍ਰਮਾਣ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਇੱਕ ਰਹਿਣ ਕੇ ਪਹੁਣ ਤੁਮ ਆਏ, ਬਹੁ ਯੁਗ ਆਸ ਬੰਧਾਏ। ਇੱਕ ਰਾਤ ਦੇ ਪ੍ਰਾਹੁਣੇ ਕਹਿੰਦੇ ਨੇ, ਇੱਕ ਰਾਤ ਦੇ ਪ੍ਰਾਹੁਣੇ ਹੋ ਤੇ ਇੰਨੀਆਂ ਲੰਬੀਆਂ ਯੁਗਾਂ ਦੀਆਂ ਆਸਾਂ। ਹੋਰ ਇੱਕ ਥਾਂ 'ਤੇ ਕਹਿੰਦੇ ਨੇ, ਰਹਿਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼, ਤੇਰਾ ਜੀਵਨ ਇੱਕ ਰਾਤ ਤੋਂ ਜ਼ਿਆਦਾ ਕੋਈ ਨਹੀਂ। ਇੱਕ ਰਾਤ ਹੈ ਜੀਵਨ ਦੀ ਤੇ ਇਹ ਰਾਤ ਸਫਲੀ ਕਰ, ਇਹ ਰਾਤ ਐਵੇਂ ਹੀ ਨਾ ਤੇਰੀ ਚਲੀ ਜਾਏ, ਸੁਚੇਤ ਹੋ ਕੇ ਵੇਖ। ਇਹਨਾਂ ਨੇ ਰਾਤ ਦੇ ਜਿਵੇਂ ਚਾਰ ਪਹਿਰ ਨੇ, ਜੀਵਨ ਦੇ ਵੀ ਚਾਰ ਪਹਿਰ ਕਰ ਦਿੱਤੇ। ਉਹ ਪਹਿਰ ਕਿਹੜੇ ਕਿਹੜੇ ਨੇ? ਇੱਕ ਤੇ ਮਨੁੱਖ ਦਾ ਉਹ ਜੀਵਨ ਦਾ ਪਹਿਰ ਜਦੋਂ ਗਰਭਵਾਸ ਇਸ ਨੂੰ ਮਿਲ ਗਏ, ਦੂਸਰਾ ਜੀਵਨ ਦਾ ਪਹਿਰ ਜਦੋਂ ਇਹ ਖੇਡ ਰਹੇ, ਜਨਮ ਹੋ ਗਿਆ ਹੁਣ ਇਹ ਖੇਡ ਰਿਹਾ ਬਚਪਨ ਹੈ। ਤੀਸਰਾ ਪਹਿਰ ਹੈ ਜੀਵਨ ਦਾ ਜਦੋਂ ਮਨੁੱਖ ਥਾਣੇ ਕਤਰਤ ਕਰ ਰਿਹਾ, ਵਸਤੂਆਂ ਲਿਆ ਰਿਹਾ ਔਰ ਆਪਣਾ ਘਰ ਬਣਾ ਰਿਹਾ, ਤੇ ਚੌਥਾ ਪਹਿਰ ਉਹ ਹੈ ਜਦੋਂ ਖੇਤ ਪੱਕ ਗਿਆ ਤੇ ਹੁਣ ਮੌਤ ਦਾ ਸੱਦਾ ਆ ਗਿਆ। ਅੱਜ ਪਹਿਲੇ ਪਹਿਰ ਦਾ ਜ਼ਿਕਰ ਮੈਂ ਆਪ ਜੀ ਦੇ ਸਾਹਮਣੇ ਕਰਨਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਰਮਾ ਰਹੇ ਨੇ, ਕਹਿੰਦੇ ਨੇ ਨੰਕਾਰ ਦੇ ਹੁਕਮ ਨਾਲ ਤੈਨੂੰ ਗਰਭਵਾਸ ਮਿਲਿਆ, ਇਹ ਪਹਿਲਾ ਪਹਿਰ ਹੈ। ਤੇ ਗਰਭਵਾਸ ਵਿੱਚੋਂ ਮਨੁੱਖ ਮੁਕਤ ਤੇ ਕੋਈ ਨਹੀਂ ਹੋਇਆ। ਇਸ ਭੁਲੇਖੇ ਵਿੱਚ ਨਾ ਪਵੇ ਕਿ ਮਾਤਾ ਦੇ ਗਰਭਵਾਸ ਤੋਂ ਮੈਂ ਨਿਕਲ ਆਇਆ ਤੇ ਹੁਣ ਮੈਂ ਮੁਕਤ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਨਹੀਂ ਤੂੰ ਗਰਭਵਾਸ ਦੇ ਵਿੱਚ ਹੀ ਹੈ। ਬੜਾ ਸੁੰਦਰ ਕਹਿੰਦੇ ਨੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਓ ਦੂਜਾ ਲਾਇਆ, ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨਾ ਵਿੱਚੇ ਮਾਇਆ ਪਾਇਆ। ਕਹਿੰਦੇ ਨੇ ਧਰਤੀ ਮਾਤਾ ਦਾ ਗਰਭ ਹੈ, ਆਸਮਾਨ ਜ਼ਮੀਨ ਦੇ ਵਿੱਚ ਤੂੰ ਵਿਚਰ ਰਹੀ, ਤੇ ਗਲ ਵਿੱਚ ਫਾਈ ਤੇ ਉਸੇ ਤਰ੍ਹਾਂ ਹੀ। ਜੇ ਗਰਭਵਾਸ ਤੋਂ ਮਨੁੱਖ ਮੁਕਤ ਹੋ ਗਿਆ ਹੁੰਦਾ, ਗੁਰਦੇਵੇ ਕਾਹਦੇ ਵਾਸਤੇ ਬਚਨ ਕਹਿੰਦੇ? ਕਹਿੰਦੇ ਨੇ ਮੁਕਤ ਕਿੱਥੇ ਹੋਇਆ? ਅਨੇਕਾਂ ਜੋਨੀਆਂ ਵਿੱਚ ਅੱਗੋਂ ਜਾਣ ਦੀ ਤਿਆਰੀ ਕਰ ਰਹੇ। ਉਹਨਾਂ ਨੇ ਬੜਾ ਸੁੰਦਰ ਕਿਹਾ, ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲਿਓ, ਜਨਮ ਮਰਨ ਤੋਂ ਸਾਨੂੰ ਬਚਾ ਲਓ। ਕਬੀਰ ਸਾਹਿਬ ਤੇ ਇੱਥੇ ਤੱਕ ਕਹਿੰਦੇ ਨੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਹੇ ਪ੍ਰਭੂ ਪਾਤਸ਼ਾਹ ਸਾਰੇ ਰਮੇ ਹੋਏ ਰਾਮ, ਮੇਰਾ ਇੱਕ ਦੁੱਖ ਕੱਟ, ਤੇਰੇ ਘਰ ਕੋਈ ਘਾਟ ਹੈ? ਇਹ ਮੇਰਾ ਇੱਕ ਦੁੱਖ ਨਹੀਂ ਕੱਟ ਸਕਦਾ ਤੂੰ। ਕਿਹੜਾ ਦੁੱਖ ਹੈ? ਅਗਨ ਦਹੈ ਅਰ ਗਰਭ ਬਸੇਰਾ, ਇੱਕ ਤੇ ਅੱਗ ਸਾੜਦੀ, ਮਨੁੱਖ ਚੜ੍ਹਾਈ ਕਰ ਜਾ ਸਰੀਰ ਨੂੰ ਅੱਗ ਸਾੜਦੀ ਹੈ, ਅੱਗੋਂ ਫਿਰ ਗਰਭ ਵਿੱਚ ਵਾਸਾ ਮਿਲ ਜਾਂਦਾ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ, ਕਿਰਪਾ ਕਰੋ ਇਸ ਗਰਭਵਾਸ ਤੋਂ ਮੈਨੂੰ ਬਚਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ, ਜਿਸ ਦਿਨ ਇਹ ਧਿਆਨ ਆ ਜਾਏਗਾ ਨਾ, ਫਿਰ ਨਾਲ ਇਹ ਵੀ ਧਿਆਨ ਆਵੇਗਾ ਮੈਂ ਹੁਣ ਕਿਹੜੇ ਪਹਿਰ ਵਿੱਚ ਹਾਂ। ਇਹ ਆਪਣੀ ਆਪਣੀ ਉਮਰਾਂ ਦਾ ਆਪ ਹਿਸਾਬ ਲਾਉਣਾ, ਮੈਂ ਦੂਜੇ ਪਹਿਰ ਵਿੱਚ ਹਾਂ ਕਿ ਤੀਜੇ ਵਿੱਚ ਹਾਂ ਕਿ ਚੌਥੇ ਵਿੱਚ ਪਹੁੰਚਿਆ ਪਿਆ, ਕਿਹੜੇ ਰਾਤ ਦੇ ਪਹਿਰ ਵਿੱਚ ਹੁਣ ਮੈਂ ਵਿਚਰ ਰਹੇ ਹਾਂ। ਗੁਰੂ ਦੇਵ ਜੀ ਜ਼ਿਕਰ ਕਰ ਰਹੇ ਨੇ ਇੱਥੇ ਪਹਿਲੇ ਪਹਿਰ ਦਾ, ਉਹ ਚੌਵਾਂ ਪਹਿਰਾਂ ਦਾ ਜ਼ਿਕਰ ਕਰ ਰਹੇ ਨੇ ਤਾਂ ਕਿ ਮਨੁੱਖ ਵੇਖ ਲਵੇ ਮੈਂ ਹੁਣ ਕਿਹੜੇ ਪੜਾਅ 'ਤੇ ਖਲੋਤਾ ਹੋਇਆ, ਤਾਂ ਕਿ ਜੀਵਨ ਦੀ ਰਾਤ ਇਹਦੀ ਸਵਰ ਜਾਏ। ਕਹਿੰਦੇ ਨੇ ਨੰਕਾਰ ਦਾ ਹੁਕਮ ਹੋਇਆ, ਇਸ ਜੀਵ ਨੂੰ ਗਰਭ ਵਿੱਚ ਵਾਸਾ ਮਿਲੇ। ਪਹਿਲੇ ਪਹਿਰੈ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਵਾਸ ਉਰਦ ਤਪ ਅੰਤਰ ਕਰੇ, ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉਸ ਵੇਲੇ ਤੂੰ ਉਲਟਾ ਲਟਕਿਆ ਸਾਂ ਤੇ ਤਪ ਕਰ ਰਿਹਾ ਸਾਂ, ਨੰਕਾਰ ਨਾਲ ਜੁੜ ਕੇ ਅਰਦਾਸਾਂ ਕਰ ਰਿਹਾ ਸੀ। ਜਿਉਂ ਛਾੜ ਜਾਓ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰ ਆਇਓ। ਕਹਿੰਦੇ ਇਸ ਬੰਦੇ ਨੂੰ ਹਵਾ ਲੱਗ ਗਈ ਹੈ ਹੁਣ ਬਾਹਰ, ਹੁਣ ਉਹ ਨਹੀਂ ਰਹਿ ਗਿਆ। ਇਸੇ ਤਰ੍ਹਾਂ ਹੀ ਜਦੋਂ ਜਗਤ ਵਿੱਚ ਆਇਆ, ਹਵਾ ਲੱਗੀ ਸੰਸਾਰ ਦੀ, ਨੰਕਾਰ ਭੁੱਲ ਗਿਆ। ਜਿਹੜਾ ਵਾਅਦਾ ਕਰਕੇ ਤੁਰਿਆ ਸੀ ਉਹ ਵਾਅਦਾ ਇਹ ਭੁਲਾ ਬੈਠਾ, ਪਰ ਉਸ ਥਾਂ 'ਤੇ ਨੰਕਾਰ ਦੀ ਆਰਾਧਨਾ ਕਰ ਰਿਹਾ ਸੀ। ਕਹਿੰਦੇ ਨੇ ਉਸ ਵੇਲੇ ਉਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਪਦ ਮਦ ਨਾਇਨਸ ਏਕ ਗਿਆਨ ਸੁਣਾਗਾ। ਕੋਈ ਹੰਕਾਰ ਨਹੀਂ ਉਸ ਵੇਲੇ, ਤੂੰ ਭੁੱਲਦਾ ਨਹੀਂ ਸਾਂ, ਸਵਾਸ ਸਵਾਸ ਉਸਦਾ ਸਿਮਰਨ, ਉਸਦੀ ਯਾਦ ਤੇਰੇ ਹਿਰਦੇ ਵਿੱਚ ਵਸੀ ਹੋਈ ਸੀ। ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ, ਅਬ ਚਿਤ ਅਧਿਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤਉ ਨਰ ਹਰ ਮਨੋ ਬਸਾਰਿਆ। ਫਿਰ ਪਛਤਾਵੇਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ, ਚੇਤ ਰਾਮ ਨਾਹੀ ਜਮਪੁਰ ਜਾਏਗਾ, ਜਨ ਵਿਚਰੇ ਅਨਰਾਧਾ। ਯਾਦ ਕਰ ਉਹਨਾਂ ਦੇ ਨਾਮ, ਜੁੜ ਜਾ ਨੰਕਾਰ ਨਾਲ। ਸਾਹਿਬ ਜੀ ਕਹਿੰਦੇ ਨੇ ਜਦੋਂ ਤੂੰ ਨੰਕਾਰ ਦੇ ਹੁਕਮ ਨਾਲ ਆਇਆ, ਫਿਰ ਤੇਰੀ ਬੜੀ ਉੱਚੀ ਵਿਰਤੀ ਸੀ। ਫਿਰ ਨੰਕਾਰ ਨਾਲ ਜੁੜਿਆ ਹੋਇਆ ਸਾਂ, ਸਵਾਸ ਸਵਾਸ ਉਸਦਾ ਸਿਮਰਨ ਕਰ ਰਿਹਾ ਸਾਂ। ਕੌਣ ਸਿਖਾ ਗਿਆ ਸੀ ਤੈਨੂੰ? ਕਿਹੜਾ ਉਸ ਵੇਲੇ ਕੀਰਤਨ ਤੈਨੂੰ ਸੁਣਾ ਰਿਹਾ ਸੀ? ਕਿਹੜਾ ਤੈਨੂੰ ਕਥਾ ਸੁਣਾ ਰਿਹਾ ਸੀ? ਕੌਣ ਤੈਨੂੰ ਵਾਰ ਵਾਰ ਕਹਿ ਰਿਹਾ ਸੀ ਵਾਹਿਗੁਰੂ ਵਾਹਿਗੁਰੂ ਜਪ? ਫਿਰ ਵੀ ਤੂੰ ਜਪੀ ਜਾ ਰਿਹਾ ਸਾਂ। ਬਾਬਾ ਫਰੀਦ ਜੀ ਨੇ ਇੱਕ ਬੜਾ ਸੁੰਦਰ ਸਲੋਕ ਕਿਹਾ, ਬਹੁਤ ਸੁੰਦਰ ਖਿਆਲ ਦਿੰਦੇ ਨੇ। ਕਹਿੰਦੇ ਨੇ ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜਾ ਮੋਇਓ, ਜੇ ਤੈਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਕਹਿੰਦੇ ਨੇ ਤੂੰ ਰੱਬ ਨੂੰ ਬੇਸ਼ੱਕ ਭੁਲਾ ਦਿੱਤਾ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਇੱਕ ਵਾਅਦਾ ਕਰਕੇ ਚੱਲਿਆ ਸਾਂ, ਹੇ ਨੰਕਾਰ ਤੂੰ ਮੈਨੂੰ ਯਾਦ ਰੱਖੀ, ਮੈਂ ਤੈਨੂੰ ਯਾਦ ਰੱਖਾਂਗਾ। ਵੈਸੇ ਵਾਅਦਾ ਕਰਕੇ ਸਾਰੇ ਹੀ ਤੁਰਦੇ, ਗੁਰੂ ਕਲਗੀਧਾਰੀ ਨਹੀਂ ਤੁਰੇ, ਸਾਰੇ ਹੀ ਤੁਰਦੇ। ਕਹਿੰਦੇ ਨੇ ਹੇ ਨੰਕਾਰ ਮੈਂ ਨਹੀਂ ਉੱਥੇ ਜਾਣਾ, ਪਿਆਰ ਨਾਲ ਆਖੋ ਸਤ ਨਾ। ਕਹਿਣ ਲੱਗੇ ਕਿਉਂ ਨਹੀਂ ਜਾਣਾ, ਜਦੋਂ ਹੁਕਮ ਮੇਰਾ ਤੇ ਜਾਣਾ ਕਿਉਂ ਨਹੀਂ? ਕਹਿਣ ਲੱਗੇ ਤੁਸੀਂ ਆਪ ਹੀ ਤੇ ਕਹਿੰਦੇ ਹੋ ਜਿੰਨੇ ਭੇਜੇ ਨੇ ਭੁੱਲਦੇ ਗਏ। ਕਹਿਣ ਲੱਗੇ ਭੁੱਲਦੇ ਤਾਂ ਗਏ ਨੇ, ਉਹਨਾਂ ਨੇ ਆਪਣਾ ਸਨਮਾਨ ਚਾਹਿਆ, ਤੇ ਜੇ ਤੂੰ ਆਪਣਾ ਸਨਮਾਨ ਨਾ ਚਾਹੇਗਾ, ਮੈਨੂੰ ਯਾਦ ਰੱਖੀ ਨਾ ਭੁੱਲੀ। ਗੱਲ ਤੇ ਇਹ ਗਲਤੀ ਇੰਨੀ ਹੈ, ਭਾਵੇਂ ਪੀਰ ਹੋਵੇ ਕੋਈ ਪੈਗੰਬਰ ਹੋਵੇ, ਜਿਹੜਾ ਰੱਬ ਨੂੰ ਭੁੱਲ ਜਾਏਗਾ ਨਾ ਉਹ ਭੁੱਲ ਹੀ ਜਾਏ। ਰੱਬ ਨੂੰ ਬੰਦਾ ਤਾਂ ਭੁੱਲਦਾ ਹੈ ਜੇ ਹੰਕਾਰ ਕਰੇ ਕਿ ਮੈਂ ਵੀ ਹਾਂ, ਤੇ ਜਾ ਦੁਸ਼ਟ ਦਮਨ ਤੂੰ ਕਦੀ ਆਖੀ ਨਾ ਮੈਂ ਹਾਂ, ਤੇ ਮੈਨੂੰ ਕਿਵੇਂ ਭੁੱਲੇਗਾ? ਹੁਣ ਜੇ ਵਾਕਿਆ ਮੈਂ ਕਹਿੰਦਾ ਰਹਾਂ ਮੈਂ ਨਹੀਂ, ਤੇ ਫਿਰ ਕੋਈ ਪੁੱਛੇਗਾ ਤੂੰ ਹੈ ਕੌਣ? ਜੇ ਤੂੰ ਨਹੀਂ ਤੇ ਤੂੰ ਕੌਣ ਹੈ? ਕਹਿਣਾ ਪਵੇਗਾ ਨੰਕਾਰ ਹੀ ਨੰਕਾਰ ਹੈ ਮੈਂ ਨਹੀਂ, ਤੇ ਫਿਰ ਆਪੇ ਯਾਦ ਰਹੇਗਾ। ਹੰਕਾਰੀਆਂ ਨੇ ਹਮੇਸ਼ਾ ਆਪਣੇ ਨਾਂ ਨਾਲ ਅਨੇਕਾਂ ਲਕਬ ਜੋੜ, ਤੇ ਕਿਹਾ ਹਰ ਹਾਲਤ ਵਿੱਚ ਕਿਹਾ ਮੈਂ ਹਾਂ, ਪਰ ਸਾਧੂਆਂ ਨੇ ਹਰ ਹਾਲਤ ਵਿੱਚ ਕਿਹਾ ਮੈਂ ਨਹੀਂ, ਤੇ ਜੇ ਤੂੰ ਨਹੀਂ ਤੇ ਕੌਣ ਹੈ? ਉਹ ਕਹਿੰਦੇ ਨੇ ਭੇਜਣ ਵਾਲਾ ਹੀ ਹੈ, ਮੈਂ ਕੋਈ ਨਹੀਂ। ਇਸੇ ਲਈ ਉਹ ਕਹਿੰਦੇ ਨੇ ਚਿੱਤ ਨਾ ਭਇਓ ਹਮਰਾ ਆਵਣ ਕਹਿ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਵਾਅਦਾ ਕਰਕੇ ਆਇਆ ਸੀ ਹੇ ਨੰਕਾਰ, ਚੰਗਾ ਮੈਨੂੰ ਯਾਦ ਰੱਖੀ। ਤੁਸੀਂ ਵੀ ਜਦੋਂ ਚੱਲਣਾ ਹੈ ਨਾ, ਕਿਸੇ ਸੱਜਣ ਨੇ ਚੱਲਣਾ ਹੈ ਤੇ ਮਿੱਤਰ ਨੂੰ ਮਿਲਦਾ ਫਿਰ ਕਹਿੰਦਾ ਚੰਗਾ ਚਿੱਠੀ ਪਾਵੀਂ, ਮੈਨੂੰ ਯਾਦ ਰੱਖੀ ਭੁੱਲ ਨਾ ਜਾਵੀਂ। ਉਹ ਕਹਿੰਦਾ ਚੰਗਾ ਮੈਂ ਤੇ ਯਾਦ ਰੱਖਾਂਗਾ, ਤੂੰ ਵੀ ਯਾਦ ਰੱਖੀ। ਹੁਣ ਉਸ ਮਿੱਤਰ ਨੇ ਤੇ ਯਾਦ ਰੱਖਿਆ, ਤੇ ਜਿਹੜੇ ਮਤਲਬੀ ਮਿੱਤਰ ਵੇਖੇ ਨੇ, ਸਵਾਰਥੀ ਮਿੱਤਰ ਵੇਖੇ ਨੇ, ਜਦੋਂ ਚਲੇ ਗਏ ਮਿਲਣ ਲੱਗੇ ਆ ਤੇ ਬਹੁਤ ਕੁਛ ਕਹਿਣਗੇ, ਪਰ ਜਦੋਂ ਵਿਛੜ ਗਏ ਨੇ ਫਿਰ ਚਿੱਠੀ ਤੇ ਕਿਤੇ ਰਹਿ ਗਈ, ਉਹਨਾਂ ਯਾਦ ਹੀ ਨਹੀਂ ਕਰਨਾ। ਇਹ ਸਵਾਰਥੀ ਮਿੱਤਰ ਹੈ, ਇਹ ਜੀਵ ਨੰਕਾਰ ਕੋਲੋਂ ਆ ਗਿਆ, ਪਰ ਉਹਨੇ ਧਿਆਨ ਕਿੰਨਾ ਰੱਖਿਆ? ਉਸਨੇ ਇਸ 'ਤੇ ਭੋਜਨ ਦਾ ਪੂਰਾ ਪ੍ਰਬੰਧ ਕੀਤਾ, ਰਹਿਣ ਦਾ ਪ੍ਰਬੰਧ ਕੀਤਾ, ਸਵਾਸ ਸਵਾਸ ਨਾਲ ਉਹਨੇ ਯਾਦ ਰੱਖੇ ਆ, ਪਰ ਇਹ ਭੁੱਲਦਾ ਗਿਆ। ਇਹਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਉਹ ਹੈ ਹੀ ਕੋਈ ਨਹੀਂ। ਗੁਰਦੇਵ ਕਹਿੰਦੇ ਨੇ ਯਾਦ ਕਰ ਉਸ ਦਿਨ ਨੂੰ ਜਦੋਂ ਤੂੰ ਯਾਦ ਕਰ ਰਿਹਾ ਸਾਂ, ਸਵਾਸ ਸਵਾਸ ਉਹ ਤੇਰਾ ਰਖਵਾਲਾ ਸੀ, ਉਸ ਨੇ ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਜਠਰ ਅਗਨੀ ਵਿੱਚ ਤੈਨੂੰ ਬਚਾ ਕੇ ਰੱਖਿਆ। ਉਹ ਦਿਨਾਂ ਨੂੰ ਯਾਦ ਕਰ, ਪਹਿਲੇ ਪਹਿਰੇ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ, ਨਾ ਮਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ। ਇਹ ਪੰਕਤੀਆਂ ਬੜੀਆਂ ਕਮਾਲ। ਨਾ ਮਰਜ਼ਾਦ ਦਾ ਅਰਥ ਹੁੰਦਾ ਮਰਿਆਦਾ ਤੋਂ ਉਲਟ, ਤੂੰ ਸੰਸਾਰ ਵਿੱਚ ਮਰਿਆਦਾ ਤੋਂ ਉਲਟਾ ਹੈ। ਸੰਸਾਰ ਦੀ ਮਰਿਆਦਾ ਹੈ ਕਿ ਘਰੋਂ ਬਾਹਰ ਨਿਕਲਣਾ ਤੇ ਬਸਤਰ ਪਹਿਨ ਕੇ ਜਾ, ਨੰਗੇ ਰਹਿਣਾ ਸੰਸਾਰ ਦੀ ਮਰਿਆਦਾ ਨਹੀਂ, ਨੰਗੇ ਜਾਣਾ ਸੰਸਾਰ ਦੀ ਮਰਿਆਦਾ ਨਹੀਂ, ਇੱਥੇ ਤੇ ਬਸਤਰ ਪਹਿਨਣੇ। ਪਰ ਤੂੰ ਆਇਆ ਨਗਨ ਤੇ ਜਾਣਾ ਵੀ ਇੱਥੋਂ ਨਗਨ ਪੈਣਾ, ਕੱਪੜੇ ਤੇ ਤੈਨੂੰ ਦਿੱਤੇ ਨੇ ਸੰਸਾਰ, ਕਰਤਾਰ ਨੇ ਤੈਨੂੰ ਜੋ ਦਿੱਤਾ ਸਰੀਰ ਉਹ ਤੇ ਬਿਲਕੁਲ ਨਗਨ ਸੀ, ਇੱਥੇ ਆ ਕੇ ਬਸਤਰ ਮਿਲ ਗਏ ਨੇ। ਇਹਦਾ ਮਤਲਬ ਇੱਕ ਤੇ ਸਿੱਧ ਹੋਰ ਹੋ ਗਈ ਕਿ ਜਿਹੜਾ ਮਨੁੱਖ ਇੰਨਾ ਪਵਿੱਤਰ ਹੋ ਜਾਏ ਕਿ ਕੱਜਣ ਵਾਸਤੇ ਕੁਝ ਨਾ ਰਹਿ ਜਾਏ, ਉਹ ਰੱਬ ਦੇ ਘਰ ਪ੍ਰਵਾਨ ਹੁੰਦਾ। ਪਿਆਰ ਨਾਲ ਆਖੋ ਸਤਨਾਮ। ਕੋਈ ਸੰਤਾਂ ਨੇ ਐਸਾ ਕਿਹਾ ਸੀ, ਸਰਮਦ ਦਾ ਨਾਂ ਬੜੇ ਅਦਬ ਨਾਲ ਲੋਕ ਲਏ। ਇੱਥੇ ਤੱਕ ਇੱਕ ਵਿਦਵਾਨ ਮੁਸਲਮਾਨ ਮੁਲਾਣੇ ਨੇ ਕਹਿ ਦਿੱਤਾ ਸੀ, ਔਰੰਗਜ਼ੇਬ ਦੇ ਬਾਕੀ ਜ਼ੁਲਮਾਂ ਦਾ ਤੇ ਸ਼ਾਇਦ ਅਸੀਂ ਜਵਾਬ ਦੇ ਦਈਏ, ਪਰ ਖੁਦਾ ਦੇ ਸਾਹਮਣੇ ਇਹ ਜਵਾਬ ਕਿਵੇਂ ਦੇਵਾਂਗੇ ਕਿ ਸਰਮਦ ਵਰਗੇ ਫਕੀਰ ਨੂੰ ਉਹਨੇ ਕਿਉਂ ਮਾਰੇ? ਜੇ ਉਹਨੂੰ ਮੈਂ ਇਹ ਪੁੱਛਾਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਜਵਾਬ ਦੇਵੋ, ਸ਼ਾਇਦ ਉਦੋਂ ਕਹਿ ਦੇਵੇ ਕਿ ਮੁਸਲਮਾਨ ਨਹੀਂ ਸਨ, ਇਸਲਾਮ ਵਿੱਚ ਨਹੀਂ ਆਏ, ਪਰ ਜਿਹੜਾ ਇਸਲਾਮ ਦਾ ਧਾਰਨੀ ਹੈ ਉਹਨੂੰ ਕਿਉਂ ਮਾਰਿਆ ਗਿਆ? ਕਹਿੰਦੇ ਨੇ ਔਰੰਗਜ਼ੇਬ ਨੂੰ ਪਤਾ ਕੀ ਕਹਿੰਦਾ, ਉਹਨੇ ਕਿਹਾ ਤੂੰ ਨਗਨ ਕਿਉਂ ਰਹਿੰਦਾ? ਕਹਿਣ ਲੱਗਾ ਕੱਜਣ ਵਾਸਤੇ ਹੀ ਕੁਛ ਕੋਈ ਬਦੀ ਨਹੀਂ ਰਹਿ ਗਈ, ਮੈਂ ਪਰਦਾ ਕਾਹਦੇ ਤੇ ਪਾਵਾਂ। ਵਾਕਿਆ ਠੀਕ ਹੈ ਦੀ ਗੱਲ, ਬਾਣੀ ਵਿੱਚ ਵੀ ਆਉਂਦਾ ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ, ਪਰ ਗੁਰਮਤ ਨੇ ਇਸ ਮਰਿਆਦਾ ਨੂੰ ਕੋਈ ਨਹੀਂ ਮੰਨੇ। ਸਾਹਿਬਾਂ ਨੇ ਤੇ ਸਾਨੂੰ ਪਰਦਾ ਬਖਸ਼ਿਆ, ਰਹਿਤ ਦਾ ਅੰਗ ਬਣਾ ਦਿੱਤਾ ਕਸ਼ਹਿਰਾ। ਆਖੋ ਸਤਨਾਮ। ਇੱਥੇ ਐਸਾ ਨਹੀਂ ਸਿੱਖ ਨੇ ਨਗਨ ਫਿਰਨਾ, ਉਹ ਤੇ ਇੱਕ ਗੱਲ ਹੋਰ ਮੈਂ ਸੋਚਣਾ, ਬੰਦਾ ਤੇ ਕੱਪੜਿਆਂ ਦੇ ਵਿੱਚ ਵੀ ਨਹੀਂ ਕਜਿਆ ਰਹਿੰਦਾ ਤੇ ਨਗਨ ਹੋ ਕੇ ਕੀ ਕਰੇਗਾ? ਇਹਦੇ ਤੇ ਇੰਨੇ ਐਬ ਨੇ ਰੇਸ਼ਮ ਵਿੱਚ ਵੀ ਨਹੀਂ ਲੁਕਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਖਰ ਕਰਨਾ ਇਹ ਪਰਦੇ ਤੇ ਸੰਸਾਰ ਦੇ ਰਹਿਣੇ ਨੇ, ਹਾਂ ਇਹਨੂੰ ਇੱਕ ਪਰਦਾ ਮਿਲ ਜਾਏ ਉਹ ਇਹਦੇ ਪਰਦੇ ਕਜੇਗਾ। ਉਹ ਕਿਹੜਾ? ਪ੍ਰੇਮ ਪਟੋਲਾ ਤੈਂ ਸ਼ੋ ਦਿੱਤਾ ਢੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਇੱਕ ਦਿਨ ਤੇ ਐਸਾ ਆਉਣਾ ਕਿ ਜਿਸ ਦਿਨ ਇਹ ਪਰਦੇ ਨਹੀਂ ਰਹਿ ਜਾਣ, ਉਹ ਦਿਨ ਪਤਾ ਕਿਹੜਾ? ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਪਰ ਜਦੋਂ ਇੱਥੇ ਬੱਚਾ ਸੰਸਾਰ 'ਚ ਆਇਆ ਬੜਾ ਸੋਹਣਾ ਲੱਗਦਾ, ਬੜਾ ਪਵਿੱਤਰ ਜੀਵਨ ਉਸਦਾ, ਹਰ ਇੱਕ ਉਸ ਨੂੰ ਚੁੱਕਦਾ ਸੀ, ਹੱਥੋਂ ਹੱਥ ਨਚਾਈਏ ਪ੍ਰਾਣੀ ਜਿਉਂ ਜਸ਼ੋਦਾ ਕਰ ਕਾਂ, ਬੜਾ ਸੁੰਦਰ ਲੱਗਦਾ ਸੀ। ਪ੍ਰਵਾਨ ਉਹ ਹੋਵੇਗਾ ਜਿਹੜਾ ਰੱਬ ਦੇ ਘਰ ਨੂੰ ਗਿਆ ਤੇ ਗਿਆ ਤੇ ਨਗਨ, ਪਰ ਡਰਾਵਣਾ ਨਹੀਂ ਸੁਹਾਵਣਾ ਲੱਗਦਾ। ਬਸ ਇਹ ਸੋਹਣੇ ਕਿਵੇਂ ਬਣਨਾ, ਇਹ ਆ ਕੇ ਗੁਰੂ ਦੇ ਦਰੋਂ ਅਸੀਂ ਜਾਚ ਸਿੱਖਣੀ ਹੈ, ਪਾਤਸ਼ਾਹ ਅੰਤ ਜਦੋਂ ਹੋਣਾ ਸੋਹਣੇ ਅਸੀਂ ਕਿਵੇਂ ਬਣ ਜਾਈਏ। ਇਹ ਪਰਦੇ ਬਿਲਕੁਲ ਕੋਈ ਨਾ ਹੋਣ, ਜਿਵੇਂ ਆਉਣ ਲੱਗਾ ਬੱਚਾ ਪਿਆਰਾ ਲੱਗਦਾ ਸੀ, ਜਿਵੇਂ ਬੱਚਾ ਆਇਆ ਮਾਤਾ ਨੇ ਉਹਨੂੰ ਗੋਦੀ ਵਿੱਚ ਲੈ ਲਿਆ, ਚੁੱਕ ਲਿਆ, ਮੇਰਾ ਪੁੱਤਰ ਹੈ, ਨੰਕਾਰ ਦੀ ਕਿਰਪਾ, ਇਹ ਮੈਨੂੰ ਪੁੱਤਰ ਬਖਸ਼ਿਆ, ਜਿਵੇਂ ਸਾਰੇ ਵਧਾਈਆਂ ਦੇ ਰਹੇ ਨੇ, ਜਦੋਂ ਰੱਬ ਦੇ ਘਰ ਵੀ ਇਹ ਫਿਰ ਜਾਵੇ ਉਹ ਗੋਦੀ ਵਿੱਚ ਲੈ ਲੈ। ਪਿਆਰ ਨਾਲ ਆਖੋ ਸਤਨਾਮ। ਉਹ ਆਖੇ ਮੇਰਾ ਬੱਚਾ ਆਇਆ, ਇਹ ਸੰਸਾਰ ਦੀ ਯਾਤਰਾ ਕਰਕੇ ਆਇਆ, ਆ ਵੀ ਗਿਆ ਤੇ ਜਿਵੇਂ ਭੇਜਿਆ ਸੀ ਉਸੇ ਤਰ੍ਹਾਂ ਹੀ ਆ ਗਿਆ, ਇਹਨੂੰ ਕਾਲਕ ਕੋਈ ਨਹੀਂ ਲੱਗੀ। ਕਬੀਰ ਸਾਹਿਬ ਜੀ ਇੱਕ ਸਲੋਕ ਕਹਿੰਦੇ ਨੇ, ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ, ਹੋ ਬਲਹਾਰੀ ਤਿੰਨ ਕਹੋ ਪੈਸ ਜੋ ਨੀਕਸ ਜਾਏ, ਜਗਤ ਹੈ ਕਜਲ ਦੀ ਕੋਠਰੀ। ਮਾਮੂਲੀ ਕਾਲਖ ਕਿਤੇ ਲੱਗੀ ਹੋਵੇ ਤੇ ਦਾਹ ਕੱਪੜੇ ਨੂੰ ਲੱਗ ਜਾਂਦਾ, ਤੇ ਜੇਕਰ ਕਾਲਖ ਦੀ ਕੋਠੜੀ ਭਰੀ ਹੋਵੇ ਉਹਦੇ ਵਿੱਚ ਕੋਈ ਜਾ ਡਿੱਗੇ ਦਾਗ ਕਿਉਂ ਨਾ ਲੱਗ, ਦਾਗ ਤੇ ਲੱਗਣੇ ਨੇ। ਇੱਥੇ ਦਾਗ ਵੇਖਿਆ ਹਰ ਇੱਕ ਨੂੰ ਲੱਗ ਜਾਂਦੇ, ਫਰਕ ਇੰਨਾ ਹੈ ਕਿ ਜਿਹੜੇ ਗੁਰਮੁਖ ਨੇ ਉਹ ਜਾਣ ਲੱਗਿਆਂ ਦਾਗ ਧੋ ਜਾਂਦੇ, ਕਿਉਂਕਿ ਕੱਪੜਾ ਪਹਿਨੋਗੇ ਨਾ ਤੁਸੀਂ ਤੇ ਕਿੰਨੇ ਵੀ ਚੰਗੇ ਥਾਂ ਤੋਂ ਨਿਕਲੋ ਕੋਈ ਨਾ ਕੋਈ ਧੂੜ ਤੇ ਪੈ ਹੀ ਜਾਏਗਾ, ਆਖਿਰ ਕਿਤੋਂ ਤੇ ਦਾਗ ਲੱਗ ਹੀ ਜਾਣਾ। ਜਿਹੜਾ ਇਹ ਕਹਿਣਾ ਨਾ ਮੈਂ ਦਾਗ ਲੱਗਣ ਹੀ ਕੋਈ ਨਹੀਂ ਦੇਣਾ, ਬੜੀ ਅਸੰਭਵ ਗੱਲ ਹੈ, ਆ ਭੁੱਲ ਗੁਰੂ ਕਰਤਾਰ ਹੀ ਹੋ ਸਕਦਾ, ਜੀਵ ਤੇ ਆ ਭੁੱਲਣ ਦੇ ਵਿੱਚ, ਸਵਾਲ ਇੰਨਾ ਹੈ ਕਿ ਉਹ ਧੋ ਲਵੇ। ਹਾਂ ਬਲਹਾਰੀ ਤਿੰਨ ਕਹੋ ਪੈਸ ਜੋ ਨੀਕਸ ਜਾਏ, ਤਨ ਨੇ ਉਹ ਕਜਲ ਦੀ ਕੋਠੜੀ ਵਿੱਚ ਆਏ ਵੀ, ਭੁੱਲਾਂ ਹੋਈਆਂ ਵੀ, ਪਰ ਉਹਨਾਂ ਬਖਸ਼ਾ ਲਈ, ਉਹਨਾਂ ਨੇ ਇੰਨਾ ਸਿਮਰਨ ਕੀਤਾ ਆਪਣੇ ਕੀਤੇ ਹੋਏ ਦਾਗ ਸਾਰੇ ਧੋ ਲਏ ਤੇ ਸੁਰਖਰੂ ਮੂੰਹ ਲੈ ਕੇ ਨੰਕਾਰ ਦੇ ਸਾਹਮਣੇ ਜਾ ਖਲੋਤੇ। ਸਾਹਿਬ ਕਹਿੰਦੇ ਨੇ ਇੱਕ ਗੱਲ ਯਾਦ ਰੱਖ, ਪਰਦਾ ਉੱਥੇ ਕੋਈ ਨਹੀਂ ਉਜਾਂਦਾ, ਉੱਥੇ ਤੇ ਨੰਗੇ ਜਾਣਾ। ਨਾਮ ਅਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਮੱਥੇ ਤੇ ਨੰਕਾਰ ਦੀ ਕਲਮ ਚੱਲੀ, ਲੇਖ ਉਸਨੇ ਲਿਖੇ, ਬਖਸ਼ਿਸ਼ ਉਸਨੇ ਹੀ ਧੁਰੋਂ ਪਾਈ ਹੈ। ਬੰਦੇ ਦੀ ਕਲਮ ਚੱਲੀ ਹੋਵੇ ਤੇ ਸਾਨੂੰ ਅੱਖਰ ਨਜ਼ਰ ਆਉਂਦੇ, ਪਰ ਨੰਕਾਰ ਦੀ ਕਲਮ ਜਿਹੜੀ ਚੱਲੀ ਹੈ ਸਾਨੂੰ ਨਜ਼ਰ ਨਹੀਂ ਆਉਂਦੀ, ਪਰ ਲੇਖ ਉਸਨੇ ਲਿਖੇ, ਜੋ ਸਿਰ ਤੇ ਲਿਖ ਦਿੱਤਾ ਉਹ ਪ੍ਰਾਪਤ ਹੁੰਦਾ ਜਾ ਰਹੀ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ। ਇਹ ਨੰਕਾਰ ਦੇ ਹੁਕਮ ਨਾਲ ਗਰਭ ਵਿੱਚ ਵਾਸਾ ਮਿਲਿਆ ਤੇ ਇਹ ਕੱਟਿਆ ਨਹੀਂ ਗਿਆ, ਇਹਨੇ ਨਾਲ ਕੇ ਜਨਮ ਹੋ ਗਿਆ। ਕੋਈ ਸਮਝੇ ਮੈਂ 60 ਸਾਲਾਂ ਦਾ ਹੋ ਗਿਆ ਤੇ ਗਰਭ ਕੱਟਿਆ ਗਿਆ, ਨਹੀਂ ਇਹ ਨਹੀਂ ਕੱਟਿਆ ਗਿਆ। ਕੱਟਿਆ ਕਿਵੇਂ ਜਾਂਦਾ? ਇੱਕ ਬੇਨਤੀ ਕਰਕੇ ਸਮਾਪਤ ਕਰਾਂ, ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਸਿੱਧਾਂ ਨੇ ਜਦੋਂ ਵੇਖਿਆ ਤੇ ਵੇਖ ਕੇ ਹੈਰਾਨ ਹੋ, ਕਹਿਣ ਲੱਗੇ ਪੁਰਖਾ ਤੇਰਾ ਗਰਭ ਵਾਸਾ ਕਿਵੇਂ ਕੱਟਿਆ ਗਿਆ? ਆਖੋ ਸਤਨਾਮ। ਇਹਦਾ ਮਤਲਬ ਉਹ ਵਡਭਾਗੇ ਨੇ ਤੇ ਵਿਰਲੇ ਹੀ ਨੇ ਜਿਨ੍ਹਾਂ ਦਾ ਗਰਭ ਵਾਸਾ ਕੱਟਿਆ ਜਾਂਦਾ। ਭਾਈ ਮਰਦਾਨਾ ਵੀ ਹੈਰਾਨ ਹੋਇਆ, ਕਹਿਣ ਲੱਗਾ ਪਾਤਸ਼ਾਹ ਇਹਨਾਂ ਦਾ ਨਹੀਂ ਅਜੇ ਕੱਟਿਆ ਗਿਆ ਜਿਹੜੇ ਪੁੱਛਦੇ ਨੇ? ਕਹਿਣ ਲੱਗੇ ਕਿੱਥੇ, ਇਹ ਤੇ ਵਿੱਚੇ ਹੀ ਨੇ ਗਰਭ ਵਾਸਤੇ ਅਜੇ ਤੱਕ, ਕਿਉਂਕਿ ਜੂਨਾਂ ਵਿੱਚ ਅੱਗੋਂ ਆਉਣ ਦੀ ਸੰਭਾਵਨਾ ਹੈ ਅਜੇ ਤੱਕ। ਤੇ ਜਿਹੜੇ ਬੰਦੇ ਦਾ ਅਜੇ ਤੱਕ ਜਨਮ ਮਰਨ ਦਾ ਗੇੜ ਬਣਿਆ ਪਿਆ, ਮੁਕਤ ਨਹੀਂ ਪੂਰਨ ਤੌਰ ਤੇ ਹੋਇਆ, ਉਹ ਤੇ ਜਨਮ ਦੇ ਵਿੱਚ ਹੀ ਹੈ, ਅਜੇ ਤੱਕ ਜਨਮ ਉਹਦਾ ਕਿੱਥੇ ਕੱਟਿਆ ਗਿਆ? ਉਹ ਪੁੱਛਦੇ ਨੇ ਤੁਹਾਡਾ ਗਰਭ ਵਾਸਾ ਕਿਵੇਂ ਕੱਟਿਆ ਗਿਆ? ਕੀ ਜੁਗਤੀ ਹੈ, ਕੀ ਢੰਗ ਹੈ? ਕਿਤ ਬਿਧ ਪੁਰਖਾ ਜਨਮ ਵਟਾਇਆ, ਕਾਹੇ ਕਹੋ ਤੁਝ ਇਹ ਮਨ ਲਾਇਆ? ਕਿਤ ਬਿਧ ਆਸਾ ਮਨਸਾ ਖਾਈ, ਇਹਦਾ ਮਤਲਬ ਗਰਭ ਵਾਸਾ ਉਸਦਾ ਕੱਟਿਆ ਜਾਂਦਾ ਜਿਹੜਾ ਆਸਾ ਨੂੰ ਖਾ ਲਵੇ, ਜਿਹੜਾ ਤ੍ਰਿਸ਼ਨਾ ਨੂੰ ਮੁਕਾ ਦੇਵੇ। ਆ ਚਰ ਚਰੈ ਤਾਂ ਸਿੱਧ ਹੋਏ ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾ ਕੇ ਤਨ ਭੀਤਰ ਤਾਂ ਪਰਮ ਕਾਟਿਆ ਜਾਈ। ਗੁਰਦੇਵ ਕਹਿੰਦੇ ਨੇ ਸਤਿਗੁਰ ਕੈ ਜਨਮੈ ਗਮਨ ਮਟਾਇਆ। ਜਿੰਨਾ ਚਿਰ ਤੇ ਮਨੁੱਖ ਮਾਤਾ ਦੇ ਗਰਭ ਤੋਂ ਜਨਮ ਹੁੰਦਾ ਰਹੇਗਾ ਨਾ, ਜਨਮ ਨਹੀਂ ਮਿਟਣਾ, ਜੂਨੀ ਰਹਿਣੀ ਹੈ। ਤੇ ਜਿਸ ਦਿਨ ਗੁਰੂ ਦੇ ਘਰ ਜਨਮ ਹੋ ਗਿਆ, ਜਨਮ ਮਰਨ ਮਿਟ ਜਾਏਗਾ। ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ, ਆਖੋ ਸਤਨਾਮ ਸ਼੍ਰੀ ਵਾ। ਸਤਿਗੁਰ ਕੈ ਜਨਮੈ ਗਮਨ ਮਟਾਇਆ, ਅਨਹਤ ਰਾਤੇ ਇਹ ਮਨ ਲਾਇਆ, ਆਸਾ ਮਨਸਾ ਸ਼ਬਦ ਜਲਾਈ। ਗੁਰੂ ਨਾਨਕ ਦੇਵ ਕਹਿੰਦੇ ਨੇ ਮੈਂ ਸ਼ਬਦ ਦੀ ਅੱਗ ਬਾਲ ਦਿੱਤੀ, ਮੇਰੀ ਆਸਾ ਵੀ ਸੜ ਗਈ, ਮੇਰੀ ਮਨਸਾ ਵੀ ਸੜ ਗਈ, ਗਰਭ ਜੋਨ ਮਿਟ ਗਏ। ਆਸਾ ਮਨਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੀ ਰਾਹੀਂ ਮੈਨੂੰ ਪ੍ਰਕਾਸ਼ ਮਿਲੀ, ਮੈਨੂੰ ਜੋਤ ਮਿਲੀ, ਮੈਨੂੰ ਚਾਨਣ ਮਿਲ ਗਿਆ। ਵਾਹਿਗੁਰੂ ਬਖਸ਼ਿਸ਼ ਕਰੇ। ਸੰਸਾਰ ਦੇ ਜੀਵ ਨੇ ਗਰਭਵਾਸ ਵਿੱਚ, ਹਾਂ ਇੱਕ ਤੇ ਪਹਿਰਾ ਬੀਤ ਗਿਆ, ਉਦੋਂ ਤੇ ਇਹਦੇ ਵੱਸ ਦੀ ਗੱਲ ਨਹੀਂ ਸੀ। ਔਰ ਹੈਰਾਨੀ ਦੀ ਗੱਲ ਹੈ, ਜਦੋਂ ਇਹਦੇ ਵੱਸ ਦੀ ਗੱਲ ਨਹੀਂ ਸੀ ਉਦੋਂ ਸਵਾਸ ਸਵਾਸ ਸਿਮਰਨ ਕਰਦਾ ਰਿਹਾ, ਤੇ ਜਦੋਂ ਵੱਸ ਦੀ ਗੱਲ ਆਈ ਹੈ ਉਸ ਵੇਲੇ ਰੱਬ ਦਾ ਨਾਂ ਲੈਣ ਵਾਸਤੇ ਤਿਆਰ ਨਹੀਂ, ਉਸ ਵੇਲੇ ਕਦੀ ਭੁੱਲਿਆ ਹੀ ਨਹੀਂ, ਤੇ ਜਦੋਂ ਯਾਦ ਕਰਨ ਦਾ ਮੌਕਾ ਆਇਆ ਉਸ ਵੇਲੇ ਯਾਦ ਨਹੀਂ ਕਰਦਾ ਪਿਆ।